ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਪਾਵਨ ਮੁੱਖ ਵਾਕ ਦੀ ਆਰੰਭਤਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਜੋ ਵਾਹਿਗੁਰੂ ਦੇ ਪਿਆਰੇ ਸਵਾਸ ਗਿਰਾਸ ਪਰਮਾਤਮਾ ਦਾ ਨਾਮ ਜਪਣ ਵਾਲੇ ਸੰਤ ਜਨ ਹਨ ਜਿਨ੍ਹਾਂ ਦੀ ਬਾਬਤ ਪਾਵਨ ਬਾਣੀ ਦੇ ਅੰਦਰ ਬਚਨ ਹਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨ ਵਿਸਰੇ ਨਾਮ ਸੇ ਕਿਨੇਹਿਆ ਭੇਦ ਨ ਜਾਣੋ ਮੂਲ ਸਾਈ ਜਿਹਾ। ਐਸੇ ਜੋ ਵਾਹਿਗੁਰੂ ਦੇ ਪਿਆਰੇ ਹਨ ਉਹ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੀ ਮਾਇਆ ਦੀ ਅਗਨ ਤੋਂ ਬਚ ਜਾਂਦੇ ਹਨ, ਕਿਉਂਕਿ ਜਿਹੜਾ ਪਾਵਨ ਸ਼ਬਦ ਉਧਰਨ ਆਇਆ ਹੈ, ਉਧਰਨ ਦਾ ਭਾਵ ਹੈ ਬਚ ਜਾਣਾ। ਮੂਲ ਰੂਪ ਦੇ ਵਿੱਚ ਸੰਸਾਰ ਦੀ ਜਿਹੜੀ ਮਾਇਆ ਹੈ ਉਹ ਉਸ ਦੇ ਤਿੰਨ ਰੂਪ ਮੰਨੇ ਹਨ ਵਿਦਵਾਨਾਂ ਨੇ। ਇੱਕ ਤ੍ਰਿਸ਼ਨਾ ਮਾਇਆ ਹੈ, ਇੱਕ ਵਾਸ਼ਨਾ ਮਾਇਆ ਹੈ ਅਤੇ ਇੱਕ ਹੰਕਾਰ ਮਾਇਆ ਹੈ ਜਾਂ ਪ੍ਰਭਤਾ ਮਾਇਆ ਹੈ, ਜਿਸ ਦੇ ਵਿੱਚ ਸਾਰਾ ਜਿਹੜਾ ਸੰਸਾਰ ਹੈ ਉਹ ਦਿਨੇ ਰਾਤ ਜਲਦਾ ਰਹਿੰਦਾ ਹੈ। ਕੋਈ ਤ੍ਰਿਸ਼ਨਾ ਦੇ ਵਿੱਚ ਜਲ ਰਿਹਾ ਹੈ, ਸੜ ਰਿਹਾ ਹੈ, ਕੋਈ ਵਾਸ਼ਨਾ ਦੇ ਵਿੱਚ ਜਲ ਰਿਹਾ ਹੈ, ਸੜ ਰਿਹਾ ਹੈ ਅਤੇ ਕੋਈ ਹੰਕਾਰ ਦੀ ਅਗਨ ਦੇ ਵਿੱਚ ਬੜੀ ਬੁਰੀ ਤਰ੍ਹਾਂ ਦੇ ਨਾਲ ਜਲ ਰਿਹਾ ਹੈ, ਸੜ ਰਿਹਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਜਿਸ ਤਰ੍ਹਾਂ ਫਰਮਾਇਆ ਹੈ, ਐਸੀ ਹਾਲਤ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਜੀਵਾਂ ਦੀ ਦੇਖੀ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਪਾਤਸ਼ਾਹ ਜੀ ਨੂੰ ਸਾਰੀ ਪ੍ਰਿਥਵੀ ਦੇ ਜੀਵ ਜਿਹੜੇ ਸਨ ਉਹ ਬੜੀ ਬੁਰੀ ਤਰ੍ਹਾਂ ਦੇ ਨਾਲ ਜਲਦੇ ਹੋਏ ਦਿਖਾਈ ਦਿੱਤੇ। ਤਾਂ ਹੀ ਮਹਾਰਾਜ ਨੇ ਨਾਮ ਬਾਣੀ ਦਾ ਛੱਟਾ ਦੇ ਕੇ ਇਹ ਜਿਹੜੀ ਅਗਨ ਹੈ ਇਹ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੀ ਬੁਝਾਈ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ, ਕਹਿੰਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਜਨ ਹਨ, ਜੋ ਗੁਰਮੁਖ ਜਨ ਹਨ, ਉਹ ਨਹੀਂ ਜਲਦੇ ਮਾਇਆ ਦੀ ਅਗਨ ਦੇ ਵਿੱਚ, ਉਹ ਬਚ ਜਾਂਦੇ ਹਨ। ਕਿਉਂ ਨਹੀਂ ਜਲਦੇ? ਕਿਉਂਕਿ ਕਹਿੰਦੇ ਉਹਨਾਂ ਨੇ ਆਪਣੇ ਜੀਵਨ ਅੰਦਰ ਪਰਮਾਤਮਾ ਦੇ ਨਾਮ ਦਾ ਆਸਰਾ ਲੈ ਲਿਆ ਹੈ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਸ਼੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਹਨ ਕਿ ਐ ਜੀਵ ਤੂੰ ਪਰਮਾਤਮਾ ਦੇ ਨਾਮ ਦਾ ਆਸਰਾ ਲੈ, ਤੇਰੇ ਅੰਦਰ ਜਿਹੜੇ ਭਾਂਬੜ ਮਚ ਰਹੇ ਹਨ ਉਹ ਸ਼ਾਂਤ ਹੋ ਜਾਣ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਸੁਰਤ ਜੁੜ ਗਈ ਪਰਮਾਤਮਾ ਦੇ ਨਾਮ ਦੇ ਨਾਲ, ਜਿਨ੍ਹਾਂ ਨੇ ਆਪਣਾ ਧਿਆਨ ਜੋੜਿਆ ਪਰਮਾਤਮਾ ਦੇ ਚਰਨਾਂ ਦੇ ਨਾਲ, ਕਹਿੰਦੇ ਉਹਨਾਂ ਵਾਸਤੇ ਮਾਇਆ ਜਿਹੜੀ ਹੈ ਉਹ ਅਗਨ ਰੂਪ ਨਹੀਂ ਰਹਿ ਜਾਂਦੀ, ਪਾਣੀ ਰੂਪ ਹੋ ਜਾਂਦੀ ਹੈ, ਠੰਡੀ ਹੋ ਜਾਂਦੀ ਹੈ, ਭਾਂਬੜ ਨਹੀਂ ਰਹਿ ਜਾਂਦੇ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸਨੋ ਕਿਹੋ ਪੋਹੇ ਨ ਸਕੀ ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ। ਬਹੁਤ ਸੁੰਦਰ ਪ੍ਰਮਾਣ ਪਾਤਸ਼ਾਹ ਜੀ ਨੇ ਦਿੱਤਾ ਹੈ। ਕਹਿੰਦੇ ਜਿਵੇਂ ਮਾਤਾ ਦੇ ਉਦਰ ਦੇ ਵਿੱਚ, ਮਾਤਾ ਦੇ ਪੇਟ ਦੇ ਵਿੱਚ ਜਠਰਾ ਅਗਨੀ ਹੈ, ਪਰ ਉਸ ਵਕਤ ਇਹ ਜੀਵ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦਾ ਹੈ। ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੇ ਜਿਸ ਦੈ ਨਾਏ। ਜਿਸ ਸਿਮਰਨ ਦੀ ਬਰਕਤ ਦਾ ਸਦਕਾ ਮਹਾਰਾਜ ਕਹਿੰਦੇ ਮਾਤਾ ਦੇ ਅਗਨ ਦੀ ਜਿਹੜੀ ਉਦਰ ਦੀ ਅਗਨ ਸੀ ਤੈਨੂੰ ਪੋਹ ਨਹੀਂ ਸਕੀ, ਜਠਰਾ ਅਗਨੀ ਦੇ ਵਿੱਚ ਤੂੰ ਬਚ ਗਿਆ। ਇਸੇ ਤਰ੍ਹਾਂ ਜੇ ਤ੍ਰਿਸ਼ਨਾ ਦੀ ਅਗਨ ਤੋਂ ਬਚਣਾ ਚਾਹੁੰਦਾ ਹੈ, ਵਾਸ਼ਨਾ ਦੀ ਅਗਨ ਤੋਂ ਬਚਣਾ ਚਾਹੁੰਦਾ ਹੈ, ਹਉਮੈ ਹੰਕਾਰ ਦੀ ਅਗਨ ਤੋਂ ਬਚਣਾ ਚਾਹੁੰਦਾ ਹੈ, ਤਾਂ ਪਰਮਾਤਮਾ ਦੇ ਨਾਮ ਦਾ ਆਸਰਾ ਲੈ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਇੱਕੋ ਇੱਕ ਹੀ ਤਰੀਕਾ ਹੈ, ਫੇਰ ਹੀ ਬਚਿਆ ਜਾ ਸਕਦਾ ਹੈ। ਕਹਿੰਦੇ ਬਚ ਜਾਂਦੇ ਹਨ ਜਿਹੜੇ ਵਾਹਿਗੁਰੂ ਦੇ ਨਾਮ ਦਾ ਆਸਰਾ ਲੈਂਦੇ ਹਨ, ਵਰਨਾ ਬੜੀ ਬੁਰੀ ਤਰ੍ਹਾਂ ਦੇ ਨਾਲ ਜੀਵ ਭਟਕਦਾ ਰਹਿੰਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੈ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਕਹਿੰਦੇ ਜਿੰਨਾ ਚਿਰ ਤੱਕ ਹਵਾ ਚੱਲਦੀ ਹੈ, ਉਹਨਾਂ ਚਿਰ ਤੱਕ ਪਤੰਗ, ਉਹਨਾਂ ਚਿਰ ਤੱਕ ਗੁੱਡੀ ਆਕਾਸ਼ ਦੇ ਵਿੱਚ ਉੱਡਦੀ ਹੈ। ਜਦ ਹਵਾ ਬੰਦ ਹੋ ਜਾਵੇ ਫਿਰ ਪਤੰਗ ਨਹੀਂ ਉੱਡ ਸਕਦੀ। ਪਿੰਡਾਂ ਦੇ ਵਿੱਚ ਬੱਚੇ ਮਿੱਟੀ ਨੂੰ ਉੱਪਰ ਉਡਾ ਕੇ ਦੇਖਦੇ ਹਨ, ਉਹ ਘੱਟਾ ਮਿੱਟੀ ਇੱਧਰ ਉੱਧਰ ਜਾਂਦਾ ਹੈ ਕਿ ਜਾਂ ਸਿੱਧਾ ਥੱਲੇ ਡਿੱਗ ਪੈਂਦਾ ਹੈ। ਜੇ ਨਹੀਂ ਜਾਂਦਾ ਤਾਂ ਕਹਿੰਦੇ ਅੱਜ ਕੋਈ ਫਾਇਦਾ ਨਹੀਂ, ਅੱਜ ਨਹੀਂ ਪਤੰਗ ਉੱਡੇਗੀ। ਜਿਸ ਦਿਨ ਬੰਦਾ ਕੁਸੰਗਤ ਤੋਂ ਬਚ ਜਾਵੇ ਉਸ ਦਿਨ ਬੰਦੇ ਦੇ ਜੀਵਨ ਦੇ ਅੰਦਰ ਸ਼ਾਂਤੀ ਹੁੰਦੀ ਹੈ, ਉਸ ਦਿਨ ਬੰਦੇ ਦਾ ਅੰਦਰ ਸ਼ਾਂਤ ਹੁੰਦਾ ਹੈ। ਜਿਸ ਦਿਨ ਕੁਸੰਗਤ ਦੀ ਹਵਾ ਚੱਲੇ ਉਸ ਦਿਨ ਬੜੀ ਬੁਰੀ ਤਰ੍ਹਾਂ ਦੇ ਨਾਲ ਮਨੁੱਖ ਦਾ ਮਨ ਖਿੰਡ ਜਾਂਦਾ ਹੈ, ਚਕਨਾ ਚੂਰ ਹੋ ਜਾਂਦਾ ਹੈ। ਇਸ ਕਰਕੇ ਕਿਹਾ ਗਿਆ ਹੈ ਕੁਸੰਗਤ ਤੋਂ ਬਚੋ, ਕੁਸੰਗਤ ਤੋਂ ਬਚੋ, ਕੁਸੰਗਤ ਤੋਂ ਬਚੋ। ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੈ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੈ, ਤਾਉ ਹਾਉ ਮਿਟੈ ਗਿਰ ਪਰੈ ਹੋਏ ਥਕਤ ਹੈ। ਜਿੰਨਾ ਚਿਰ ਤੱਕ ਕਹਿੰਦੇ ਡੋਰੀ ਦੀ ਰੱਸੀ ਦੀ ਪਕੜ ਹੁੰਦੀ ਹੈ, ਉਸਦੀ ਕਸ਼ਿਸ਼ ਹੁੰਦੀ ਹੈ, ਖਿੱਚ ਹੁੰਦੀ ਹੈ, ਉਹਨਾਂ ਚਿਰ ਤੱਕ ਲਾਟੂ ਘੁੰਮਦਾ ਹੈ। ਜਦ ਉਹਦੀ ਕਸ਼ਿਸ਼ ਖਤਮ ਹੋ ਜਾਵੇ ਲਾਟੂ ਵੀ ਘੁੰਮਣਾ ਬੰਦ ਕਰ ਦਿੰਦਾ ਹੈ, ਬੰਦਾ ਵੀ ਭਟਕਦਾ ਰਹਿੰਦਾ ਹੈ, ਘੁੰਮਦਾ ਰਹਿੰਦਾ ਹੈ, ਚਾਰੇ ਪਾਸੇ ਮਾਇਆ ਦੀ ਕਸ਼ਿਸ਼ ਹੋਵੇ। ਜੇ ਕਸ਼ਿਸ਼ ਹੀ ਕੋਈ ਨਹੀਂ ਫਿਰ ਭਟਕਣਾ ਕਿਸ ਗੱਲ ਦੀ, ਫਿਰ ਤਾਂ ਸ਼ਾਂਤੀ ਹੀ ਸ਼ਾਂਤੀ ਹੈ, ਆਨੰਦ ਹੀ ਆਨੰਦ ਹੈ। ਕੰਚਨ ਅਛੁੱਧ ਜਿਉਂ ਕੁਠਾਲੀ ਠਹਿ, ਰਾਤ ਨਾਹੀ ਨਿਹਚਲ ਸ਼ਬ ਭਏ ਸ਼ਬ ਕੈ ਸ਼ਕਤ ਹੈ। ਜਿੰਨਾ ਚਿਰ ਤੱਕ ਸੋਨੇ ਦੇ ਵਿੱਚ ਮੈਲ ਹੈ ਉਹਨਾਂ ਚਿਰ ਤੱਕ ਕੁਠਾਲੀ ਦੇ ਵਿੱਚ ਨਹੀਂ ਟਿਕ ਸਕਦਾ, ਭਟਕਦਾ ਰਹੇਗਾ। ਜਦ ਮੈਲ ਨਿਕਲ ਜਾਵੇ ਫਿਰ ਨਹੀਂ ਕੁਠਾਲੀ ਦੇ ਵਿੱਚ ਟਿਕ ਜਾਂਦਾ ਹੈ, ਫਿਰ ਨਹੀਂ ਇੱਧਰ ਉੱਧਰ ਹਿੱਲਦਾ। ਦੁਰਮਤ ਦੁਬਦਾ ਭਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਜਿਨ੍ਹਾਂ ਚ ਤੱਕ ਕਹਿੰਦੇ ਦੁਰਮਤ ਹੈ, ਖੋਟੀ ਮਤ ਦਾ ਬੰਦੇ ਦੇ ਦਿਲ ਦਿਮਾਗ ਦੇ ਉੱਪਰ ਪ੍ਰਭਾਵ ਹੈ, ਉਹਨਾਂ ਚਿਰ ਤੱਕ ਭਟਕਣਾ ਹੈ। ਦੁਰਮਤ ਦੁਬਦਾ ਭਰਮਤ ਚਤੁਰ ਕੁੰਟ ਚਾਰੇ ਪਾਸੇ ਭਟਕਦਾ ਹੈ, ਚਾਰੇ ਕੁੰਡਾਂ ਵਿੱਚ ਹੀ। ਪਰ ਜਿਸ ਦਿਨ ਗੁਰਮਤ ਆ ਗਈ ਨਾ, ਗੁਰਮਤ ਦੁਆਰਾ ਇੱਕ ਦੇ ਵਿੱਚ ਫਿਰ ਭਰੋਸਾ ਬੱਝ ਜਾਂਦਾ ਹੈ, ਵਿਸ਼ਵਾਸ ਬੱਝ ਜਾਂਦਾ ਹੈ। ਗੁਰਮਤ ਏਕ ਟੇਕ ਮੋਨ ਨਾ ਬਖਤ ਹੈ। ਵਿਦਵਾਨ ਲੋਕ ਐਸਾ ਆਖਦੇ ਹਨ ਜੋ ਬਹੁਤਾ ਤ੍ਰਿਸ਼ਨਾਲੂ ਹੁੰਦਾ ਹੈ, ਜਿਹੜਾ ਬਹੁਤਾ ਵਾਸ਼ਨਾ ਦੇ ਵਿੱਚ ਗ੍ਰਸਤ ਹੁੰਦਾ ਹੈ, ਜਿਹੜਾ ਬੰਦਾ ਬਹੁਤਾ ਹੀ ਹੰਕਾਰੀ ਹੁੰਦਾ ਹੈ ਨਾ, ਉਹ ਬੋਲਦਾ ਬਹੁਤ ਹੈ, ਬੋਲਦਾ ਬਹੁਤ ਹੈ, ਬੋਲੀ ਜਾਂਦਾ ਹੈ, ਬੋਲੀ ਜਾਂਦਾ, ਬਕੜ ਬਕੜ ਬੋਲੀ ਜਾਂਦਾ ਹੈ। ਪਰ ਕਹਿੰਦੇ ਜਿਸ ਨੂੰ ਨਾਮ ਦਾ ਸਹਾਰਾ ਮਿਲ ਗਿਆ, ਉਸ ਨੂੰ ਕਿਹਾ ਗਿਆ ਹੈ ਗੁਰਮਤ ਏਕ ਟੇਕ ਮੌਨ ਨਾ ਬਖਤ ਹੈ। ਕਹਿੰਦੇ ਜਿਵੇਂ ਮੌਨੀ ਨਹੀਂ ਨਾ ਬੋਲਦੇ, ਇਸ ਤਰ੍ਹਾਂ ਬਸ ਚੁੱਪ ਕਰ ਜਾਂਦੇ ਹਨ, ਸ਼ਾਂਤ ਹੋ ਜਾਂਦੇ ਹਨ। ਤੋ ਕੋਈ ਕੋਈ ਸੰਸਾਰ ਦੇ ਵਿੱਚ ਜੀਵ ਹੁੰਦਾ ਹੈ ਜਿਹੜੇ ਵਾਹਿਗੁਰੂ ਦੇ ਆਸਰੇ ਪਰਨੇ ਆਪਣਾ ਜੀਵਨ ਬਤੀਤ ਕਰਦੇ ਹਨ, ਵਰਨਾ ਮਨੁੱਖ ਕਿਸੇ ਨਾ ਕਿਸੇ ਦੀ ਟੇਕ ਪਕੜ ਕੇ ਚੱਲਦਾ ਰਹਿੰਦਾ ਹੈ। ਕੋਈ ਧਨ ਦੀ ਟੇਕ 'ਤੇ, ਕੋਈ ਬੰਦੇ ਦੀ ਟੇਕ 'ਤੇ, ਕੋਈ ਗਿਆਨ ਦੀ ਟੇਕ 'ਤੇ, ਵਿਦਿਆ ਦੀ ਟੇਕ 'ਤੇ, ਕਿਸੇ ਨੂੰ ਕਿਸੇ ਦੀ ਟੇਕ, ਕਿਸੇ ਨੂੰ ਕਿਸੇ ਦੀ ਟੇਕ ਹੁੰਦੀ ਹੈ, ਆਸਰਾ ਹੁੰਦਾ ਹੈ। ਪਰ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੀ ਟੇਕ ਰੱਖਦੇ ਹਨ। ਜਿਵੇਂ ਸੰਪਰਦਾਇ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ ਕਿ ਕਬੀਰ ਸਾਹਿਬ ਨੂੰ ਇੱਕ ਪੰਡਿਤ ਜਿਹੜਾ ਸੀ ਉਹ ਆ ਕੇ ਵਿਚਾਰ ਕਰਨ ਲੱਗਾ, ਚਰਚਾ ਕਰਨ ਲੱਗਾ ਕਿ ਤੁਸੀਂ ਤਾਂ ਜੁਲਾਏ ਹੋ, ਨੀਵੀਂ ਜਾਤ ਦੇ ਨਾਲ ਸੰਬੰਧ ਰੱਖਣ ਵਾਲੇ ਹੋ, ਅਸੀਂ ਪੰਡਿਤ ਲੋਕ ਹਾਂ, ਤੁਸੀਂ ਸਾਡੇ ਕੋਲੋਂ ਦੀਕਸ਼ਾ ਸਿਕਸ਼ਾ ਲਵੋ ਤਾਂ ਤੁਹਾਡੀ ਕਲਿਆਣ ਹੋ ਸਕਦੀ ਹੈ, ਤਾਂ ਤੁਹਾਡਾ ਭਲਾ ਹੋ ਸਕਦਾ ਹੈ। ਹੁਣ ਕਬੀਰ ਸਾਹਿਬ ਜੀ ਜਿਨ੍ਹਾਂ ਨੇ ਇਸ ਸਿਧਾਂਤ ਨੂੰ ਅਪਣਾਇਆ ਹੈ, ਮੈਂ ਜਾਣਿਓ ਪੜਬੋ ਭਲੋ ਪੜਬੇ ਸਿਉ ਭਲ ਜੋਗ। ਜੇ ਬੰਦਾ ਸਿਮਰਨ ਨਹੀਂ ਕਰਦਾ, ਜੇ ਬੰਦਾ ਪਰਮਾਤਮਾ ਦੇ ਨਾਮ ਦਾ ਅਭਿਆਸ ਨਹੀਂ ਕਰਦਾ, ਇਹ ਵਿਦਿਆ ਸਿਰ ਦਾ ਬੋਝ ਬਣ ਕੇ ਰਹਿ ਜਾਂਦੀ ਹੈ, ਹੋਰ ਕੁਝ ਨਹੀਂ। ਕਹਿੰਦੇ ਜੁੜਨਾ ਚੰਗਾ ਹੈ ਪੜ੍ਹਨ ਦੇ ਨਾਲੋਂ, ਥੋੜ੍ਹਾ ਪੜ੍ਹ ਲਓ ਪਰ ਕਮਾਈ ਜ਼ਿਆਦਾ ਕਰੋ, ਭਜਨ ਬੰਦਗੀ ਜ਼ਿਆਦਾ ਕਰੋ। ਜੇ ਪੜ੍ਹ ਪੜ੍ਹ ਕੇ ਪੜ੍ਹ ਪੜ੍ਹ ਕੇ ਸੁਣਾ ਛੱਡਿਆ, ਪੱਲੇ ਕੀ ਪਿਆ। ਕਬੀਰ ਸਾਹਿਬ ਜੀ ਦੇ ਬਚਨ ਹਨ, ਹਮ ਕਰ ਸੂਤ ਤਨੇ ਨਿਤ ਤਾਨਾ ਕੰਠ ਜਨੇਊ ਤੁਮਾਰੇ। ਆਖਣ ਲੱਗੇ ਹੈ ਪੰਡਿਤ ਜੀ, ਜਿਹੜਾ ਸੂਤ ਦਾ ਜਨੇਊ ਤੁਸੀਂ ਆਪਣੇ ਗਲ ਦੇ ਵਿੱਚ ਪਾਇਆ ਹੈ ਨਾ, ਸਾਡੇ ਘਰ ਦੇ ਵਿੱਚ ਤਾਂ ਵੇਖ ਕਿਵੇਂ ਢੇਰਾਂ ਦੇ ਢੇਰ ਪਿਆ ਹੋਇਆ ਹੈ ਸੂਤ। ਜਿੰਨੇ ਮਰਜ਼ੀ ਜਨੇਊ ਵੱਟ ਵੱਟ ਪਾ ਲਈਏ, ਅਸੂਲਾਂ 'ਤੇ ਤਾਂ ਤੁਸੀਂ ਚੱਲਦੇ ਨਹੀਂ, ਨਿਰੇ ਪੁਰੇ ਜਨੇਊ ਪਾਉਣ ਦੇ ਨਾਲ ਕੀ ਬਣੇਗਾ। ਧਾਰਮਿਕ ਚਿੰਨ੍ਹ ਮਾੜੇ ਨਹੀਂ ਹਨ ਕਿਸੇ ਵੀ ਧਰਮ ਦੇ, ਪਰ ਉਹਨਾਂ ਦੇ ਪਿੱਛੇ ਜਿਹੜੇ ਸਿਧਾਂਤ ਹਨ, ਜੇਕਰ ਬੰਦਾ ਉਹਨਾਂ ਨੂੰ ਅਪਣਾਵੇ ਤਾਂ ਚੰਗੇ ਹਨ। ਪਰ ਜਿਵੇਂ ਕੋਈ ਸਵਾਲ ਕਰਦਾ ਹੈ, ਕਈ ਵਾਰੀ ਵਾਹਿਗੁਰੂ ਦੇ ਪਿਆਰੇ ਫਿਰ ਉਸੇ ਤਰ੍ਹਾਂ ਦਾ ਹੀ ਉਸਨੂੰ ਜਵਾਬ ਦਿੰਦੇ ਹਨ। ਹਮ ਕਰ ਸੂਤ ਤਨੇ ਨਿਤ ਤਾਨਾ ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਤੁਸੀਂ ਕਹਿੰਦੇ ਗਾਇਤਰੀ ਦਾ ਜਾਪ ਕਰਦੇ ਹੋ ਨਾ, ਉਹ ਜਿਸ ਦੀ ਗਾਇਤਰੀ ਹੈ ਉਹ ਗੋਬਿੰਦ ਤਾਂ ਸਾਡੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਮੇਰੀ ਜਿਹਬਾ ਬਿਸ਼ਨ ਨੈਣ ਨਾਰਾਇਣ ਹਿਰਦੇ ਬਸੇ ਗੋਬਿੰਦਾ ਜਮ ਦੁਆਰ ਜਬ ਪੂਸ਼ਿਸ਼ ਬਵਰੇ ਤਬ ਕਿਆ ਕੈਸ ਮੁਕੰਦਾ ਹਮ ਗੋਰੂ ਤੁਮ ਗੁਆਰ ਗੁਸਾਈ ਆਖਣ ਲੱਗੇ ਤੁਸੀਂ ਸਾਨੂੰ ਆਪਣੀਆਂ ਗਊਆਂ ਬਣਾ ਛੱਡਿਆ ਤੁਸੀਂ ਗਊਆਂ ਦੇ ਰਖਵਾਲੇ ਬਣੇ ਰਹੇ ਜਨਮ ਜਨਮ ਰਖਵਾਰੇ ਕਬਹੂ ਨਾ ਪਾਰ ਉਤਾਰ ਚੜ੍ਹਾਇਓ ਕੈਸੇ ਖਸਮ ਹਮਾਰੇ ਜੇ ਕਹਿੰਦੇ ਮਾਲਕ ਬਣਨਾ ਹੈ ਖਸਮ ਬਣਨਾ ਹੈ ਫਿਰ ਪਾਰ ਵੀ ਉਤਾਰਨਾ ਚਾਹੀਦਾ ਹੈ ਨਾ ਪਰ ਜਿਹੜਾ ਆਪ ਹੀ ਨਹੀਂ ਪਾਰ ਲੰਘਿਆ ਦੂਸਰੇ ਨੂੰ ਕਿਵੇਂ ਲੰਘਾ ਸਕਦਾ ਹੈ ਤੂੰ ਬਾਹਮਣ ਮੈਂ ਕਾਂਸਿਕ ਜੁਲਹਾ ਬੂਝੋ ਮੋਰ ਗਿਆਨਾ ਤੁਮ ਤੋਂ ਜਾਚੇ ਭੂਪਤ ਰਾਜੇ ਹਰ ਸਿਓ ਮੋਰ ਧਿਆਨਾ ਇੰਨਾ ਪਰਮਾਤਮਾ ਦਾ ਗਿਆਨ ਹਾਸਲ ਕੀਤਾ ਇੰਨੀ ਵਿਦਿਆ ਪੜ੍ਹੀ ਪਰ ਫਿਰ ਵੀ ਰਾਜਿਆਂ ਦੇ ਅੱਗੇ ਤੁਸੀਂ ਆਪਣੀ ਦੁੰਬ ਹਿਲਾਉਂਦੇ ਫਿਰਦੇ ਹੋ ਮੰਗਦੇ ਫਿਰਦੇ ਹੋ ਭਰੋਸਾ ਹੀ ਨਹੀਂ ਆਇਆ ਤੁਹਾਨੂੰ ਪਰਮਾਤਮਾ ਦੇ ਉੱਪਰ ਵਿਸ਼ਵਾਸ ਹੀ ਨਹੀਂ ਆਇਆ ਯਕੀਨ ਹੀ ਨਹੀਂ ਬੱਝਿਆ ਰਾਜਾ ਤਾਂ ਆਪ ਮੰਗਤਾ ਹੈ ਉਹ ਕਿਸੇ ਨੂੰ ਕੀ ਦੇ ਸਕਦਾ ਹੈ ਮੰਗਤਾ ਕਿਸੇ ਨੂੰ ਕੀ ਦੇ ਸਕਦਾ ਹੈ ਦਾਤੇ ਦੇ ਕੋਲੋਂ ਮੰਗਣਾ ਚਾਹੀਦਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ ਉਸਦੇ ਕੋਲੋਂ ਮੰਗਣਾ ਚਾਹੀਦਾ ਹੈ ਜਿਸਦੇ ਭੰਡਾਰੇ ਭਰੇ ਹੋਏ ਹਨ ਜਿੰਨਾ ਦੇਈ ਜਾਵੇ ਉਹ ਮੁੱਕਦਾ ਹੀ ਨਹੀਂ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਜਿੰਨਾ ਮਰਜ਼ੀ ਬਸ ਲੈਣ ਵਾਲੇ ਦੀ ਝੋਲੀ ਚਾਹੀਦੀ ਹੈ ਜਿੰਨਾ ਮਰਜ਼ੀ ਮੰਗੀ ਚੱਲੋ ਦੇਣ ਵਾਲਾ ਹਮੇਸ਼ਾ ਤਿਆਰ ਹੈ ਤੁਮ ਤੋਂ ਜਾਚੇ ਭੂਪਤ ਰਾਜੇ ਹਰ ਸਿਓ ਮੋਰ ਧਿਆਨਾ ਤੁਸੀਂ ਤਾਂ ਰਾਜਿਆਂ ਦੇ ਕੋਲੋਂ ਮੰਗਦੇ ਫਿਰਦੇ ਹੋ ਇੰਨੀ ਵਿਦਿਆ ਪੜ੍ਹੀ ਇੰਨਾ ਗਿਆਨ ਹਾਸਲ ਕੀਤਾ ਕਿਸ ਕੰਮ ਆਇਆ ਤੁਹਾਡਾ ਗਿਆਨ ਭਰੋਸਾ ਤਾਂ ਵੱਜਿਆ ਕੋਈ ਨਹੀਂ ਵਿਸ਼ਵਾਸ ਤਾਂ ਵੱਜਿਆ ਨਹੀਂ ਪਰਮਾਤਮਾ ਦੇ ਉੱਪਰ ਉਹ ਕਿਧਰੇ ਭੁੱਖਾ ਨਹੀਂ ਮਾਰ ਦਿੰਦਾ ਆਪਣੇ ਪਿਆਰਿਆਂ ਨੂੰ ਸਭ ਕੁਝ ਦਿੰਦਾ ਹੈ ਵਿਸ਼ਵਾਸ ਦੀ ਜ਼ਰੂਰਤ ਹੈ ਭਰੋਸੇ ਦੀ ਜ਼ਰੂਰਤ ਹੈ ਇਸ ਸ਼ਬਦ ਦੇ ਵਿੱਚ ਬਾਰੰਬਾਰ ਇਹ ਸ਼ਬਦ ਆਇਆ ਹੈ ਕਿਧਰੇ ਆਸਰੇ ਰੂਪ ਦੇ ਵਿੱਚ ਕਿਧਰੇ ਓਟ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਇਸ ਸ਼ਬਦ ਦਾ ਪ੍ਰਯੋਗ ਕੀਤਾ ਹੈ ਕਿ ਜੋ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਨੂੰ ਪਰਮਾਤਮਾ ਦਾ ਆਸਰਾ ਹੁੰਦਾ ਹੈ ਉਹ ਵਾਹਿਗੁਰੂ ਦੀ ਟੇਕ ਦੇ ਉੱਪਰ ਰਹਿੰਦੇ ਹਨ ਕਿਸੇ ਬੰਦੇ ਦਾ ਆਸਰਾ ਨਹੀਂ ਹੁੰਦਾ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੈ ਏਕੋ ਆਪ ਮਾਨੁਖ ਕੈ ਕਿਸ ਨਾਹੀ ਹਾਥ ਸਾਧ ਸੰਗਤ ਜੀ ਬੀਬੀ ਰਜਨੀ ਨੂੰ ਪੁੱਛਿਆ ਸੀ ਨਾ ਦੁਨੀ ਚੰਦ ਨੇ ਸ਼ਾਹੂਕਾਰ ਸੀ ਛੋਟਾ ਜਿਹਾ ਰਜਵਾੜਾ ਬਾਕੀਆਂ ਧੀਆਂ ਨੂੰ ਪੁੱਛਿਆ ਆਖਣ ਲੱਗੀਆਂ ਪਿਤਾ ਜੀ ਸਾਨੂੰ ਤੁਹਾਡਾ ਹੀ ਆਸਰਾ ਹੈ ਬੀਬੀ ਨੂੰ ਪੁੱਛਿਆ ਬੀਬੀ ਤੈਨੂੰ ਕਿਸ ਦਾ ਆਸਰਾ ਹੈ ਆਖਣ ਲੱਗੀ ਮੈਨੂੰ ਉਸ ਅਕਾਲ ਪੁਰਖ ਦਾ ਆਸਰਾ ਹੈ ਜਿਹੜਾ ਸਾਰੇ ਜੀਆਂ ਨੂੰ ਆਸਰਾ ਦਿੰਦਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਪ੍ਰਸੰਗ ਲਿਖਿਆ ਹੈ ਕਹਿੰਦੇ ਬੀਬੀ ਰਜਨੀ ਨੇ ਕਿਧਰੇ ਇੱਕ ਦਿਨ ਸੰਗਤ ਕਰ ਲਈ ਸੀ ਸੰਗਤ ਦੇ ਵਿੱਚ ਇਹੀ ਪ੍ਰਸੰਗ ਚੱਲਿਆ ਸੀ ਆਸਰੇ ਵਾਲਾ ਹੀ ਉਹ ਗੁਣੀਆਂ ਗਿਆਨੀਆਂ ਨੇ ਦੱਸਿਆ ਬੰਦੇ ਨੂੰ ਵਾਹਿਗੁਰੂ ਦੀ ਟੇਕ ਰੱਖਣੀ ਚਾਹੀਦੀ ਹੈ ਵਾਹਿਗੁਰੂ 'ਤੇ ਭਰੋਸਾ ਕਰਨਾ ਚਾਹੀਦਾ ਹੈ ਜਿਸਨੇ ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਖਿਲਾਰਿਆ ਹੋਇਆ ਹੈ ਜਿਸਨੇ ਸਾਰੇ ਪਾਸੇ ਪਾਣੀ ਹੈ ਵਿੱਚ ਧਰਤੀ ਨੂੰ ਖਿਲਾਰਿਆ ਹੋਇਆ ਹੈ ਉਸ 'ਤੇ ਆਸਰਾ ਰੱਖਣਾ ਚਾਹੀਦਾ ਹੈ ਫਿਰ ਆਸਾ ਕੀ ਵਾਰ ਦੇ ਵਿੱਚ ਬਚਨ ਆਉਂਦੇ ਹਨ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜੰਤਾ। ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ। ਕਹਿੰਦੇ ਜਿਸ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਹਨ ਨਾ, ਜਿੱਥੇ ਜਿੱਥੇ ਖੰਡਾਂ ਵਰਭੰਡਾਂ ਦੇ ਵਿੱਚ ਦੀਪਾਂ ਲੋਆਂ ਮੰਡਲਾਂ ਦੇ ਵਿੱਚ ਸਾਰੇ ਪਾਸੇ ਉਹ ਵਾਹਿਗੁਰੂ ਪਰਮੇਸ਼ੁਰ ਉਹਨਾਂ ਦੀ ਪ੍ਰਤਪਾਲਣਾ ਵੀ ਕਰਦਾ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਬਹੁਤ ਸਾਰੇ ਵਸੀਲੇ ਵਾਹਿਗੁਰੂ ਨੇ ਪੈਦਾ ਕੀਤੇ ਹਨ। ਇੱਕ ਬੰਦਾ ਮੂੰਹ ਮੋੜੇ, ਹਜ਼ਾਰ ਬੰਦਾ ਸਾਹਮਣੇ ਆ ਜਾਂਦਾ ਹੈ ਵਾਹਿਗੁਰੂ ਦੇ ਪਿਆਰਿਆਂ ਦੇ, ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਜੋ ਉਸ ਦੇ ਸੰਤਾਂ ਦਾ, ਉਸ ਦੇ ਵਾਹਿਗੁਰੂ ਦੇ ਪਿਆਰਿਆਂ ਦਾ ਜੀਵਨ ਹੈ, ਉਸ ਸੰਬੰਧ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਹਨ। ਆਓ ਸਾਰੀ ਸੰਗਤ ਇੱਕ ਵਾਰੀ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ।
ਚੈਤ ਸ੍ਰੀ ਦੀਵਾਰ ਦੀ 17ਵੀਂ ਪੌੜੀ ਦਾ ਇਹ ਸਲੋਕ ਹੈ। ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਸਾਰੇ ਸੰਸਾਰ ਦੇ ਜੀਵ ਜਲ ਜਾਂਦੇ ਹਨ ਮਾਇਆ ਦੀ ਅਗਨ ਦੇ ਵਿੱਚ, ਪਰ ਜਿਹੜੇ ਸੰਤ ਹਨ ਉਹ ਉਧਰਣ, ਉਹ ਬਚ ਜਾਂਦੇ ਹਨ, ਉਹ ਨਹੀਂ ਜਲਦੇ। ਮਾਇਆ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਜਲਾਉਣ ਦੀ, ਪਰ ਜਿਨ੍ਹਾਂ ਨੂੰ ਨਾਮ ਦੀ ਟੇਕ ਮਿਲ ਗਈ, ਜਿਨ੍ਹਾਂ ਨੂੰ ਨਾਮ ਦਾ ਆਸਰਾ ਮਿਲ ਗਿਆ, ਉਹ ਬਚ ਜਾਂਦੇ ਹਨ। ਉਹ ਦਇਆ ਕਰਨ ਵਾਲਾ, ਦਇਆ ਦਾ ਘਰ ਵਾਹਿਗੁਰੂ ਪਰਮੇਸ਼ਰ, ਵਾਹਿਗੁਰੂ ਦੇ ਪਿਆਰੇ, ਉਹ ਜਿਹੜੇ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ, ਉਸ ਦੀ ਕੀਰਤੀ ਕਰਦੇ ਹਨ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ।
ਜੋ ਐਸੇ ਵਾਹਿਗੁਰੂ ਦੇ ਪਿਆਰਿਆਂ ਦੀ, ਸੰਤਾਂ ਦੀ ਸੰਗਤ ਹੈ, ਉਹ ਨਿਰਮਲ ਕਰਨ ਵਾਲੀ ਹੈ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਦਰਸ਼ਨ ਕਰਕੇ ਹੀ ਬੰਦੇ ਦੇ ਦਿਲ ਦਿਮਾਗ ਦੇ ਉੱਪਰ ਛਾਪ ਪੈ ਜਾਂਦੀ ਹੈ, ਨਹੀਂ ਪਾਪ ਕਰਮ ਨਹੀਂ ਕਰਨੇ ਚਾਹੀਦੇ, ਇੰਨਾ ਦਰਸ਼ਨ ਹੀ ਪ੍ਰਭਾਵਸ਼ਾਲੀ ਹੁੰਦਾ ਹੈ। ਬਚਨ ਕਰਕੇ ਤਾਂ ਫਿਰ ਬਹੁਤ ਵੱਡੀਆਂ ਬਰਕਤਾਂ ਮਿਲਦੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਜੀਵਨ ਪਾਵਨ ਬਾਣੀ ਦੇ ਅੰਦਰ ਫਰਮਾਇਆ ਹੈ ਨਾ, ਸੰਤ ਸਰੋਵਰ ਨਹਾਵੈ ਸੋ ਜਨ ਪਰਮ ਗਤ ਪਾਵੈ। ਜਿਹੜੇ ਸੰਤਾਂ ਦੇ ਬਚਨਾਂ ਰੂਪੀ ਸਰੋਵਰ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾ ਲੈਂਦੇ ਹਨ, ਉਹ ਪਰਮ ਗਤੀ ਨੂੰ ਹਾਸਲ ਕਰ ਲੈਂਦੇ ਹਨ। ਇੰਨਾ ਪ੍ਰਭਾਵ ਹੈ, ਇੰਨੀ ਉਹਨਾਂ ਦੀ ਛਾਪ ਪੈਂਦੀ ਹੈ ਮਨ ਦੇ ਉੱਪਰ। ਕਹਿੰਦੇ ਜਿਹੜੀ ਸੰਤਾਂ ਦੀ ਸੰਗਤ ਹੈ ਉਹ ਪਾਪਾਂ ਦੀ ਮੈਲ ਲਾਉਣ ਵਾਲੀ ਹੈ, ਉਹ ਨਿਰਮਲ ਕਰਨ ਵਾਲੀ ਹੈ। ਨਿਰਮਲੰ ਸੰਤ ਸੰਗੇਣ, ਕਿਨ੍ਹਾਂ ਦੀ? ਕਹਿੰਦੇ ਓਟ ਨਾਨਕ ਪਰਮੇਸ਼ੁਰ ਹੈ, ਜਿਨ੍ਹਾਂ ਨੇ ਪਰਮ ਈਸ਼ਵਰ ਵਾਹਿਗੁਰੂ ਪਰਮੇਸ਼ੁਰ ਦੀ, ਜਿਨ੍ਹਾਂ ਵਾਹਿਗੁਰੂ ਦੇ ਪਿਆਰਿਆਂ ਸੰਤਾਂ ਨੇ ਓਟ ਲੈ ਲਈ, ਆਸਰਾ ਲੈ ਲਿਆ।
ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟੈ ਕਾਮ।
ਸਤਿਗੁਰੂ ਜੀ ਫਰਮਾ ਰਹੇ ਹਨ ਕਿ ਮਨੁੱਖ ਦੇ ਅੰਦਰ ਜਿਹੜੀ ਤਪਸ਼ ਹੈ, ਜਿਹੜੀ ਮਨੁੱਖ ਦੇ ਅੰਦਰ ਅਗਨ ਹੈ, ਉਹ ਕਿਵੇਂ ਬੁੱਝ ਸਕਦੀ ਹੈ, ਕਿਵੇਂ ਸ਼ਾਂਤ ਹੋ ਸਕਦੀ ਹੈ? ਕਹਿੰਦੇ ਚੰਦਨ ਦੇ ਨਾਲ ਬੰਦੇ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਇਹਨਾਂ ਬਾਹਰਲੀਆਂ ਚੀਜ਼ਾਂ ਦਾ ਸਰੀਰ ਤੱਕ ਤਾਂ ਪ੍ਰਭਾਵ ਹੈ, ਚਲੋ ਸਰੀਰ ਨੂੰ ਲਾਓ ਚੰਦਨ, ਸਰੀਰ ਨੂੰ ਥੋੜ੍ਹੀ ਜਿਹੀ ਠੰਡਕ ਮਿਲ ਜਾਵੇਗੀ, ਸਰਦੀਆਂ ਦੇ ਦਿਨਾਂ ਦੇ ਵਿੱਚ ਸਰੀਰ ਥੋੜ੍ਹੀ ਜਿਹੀ ਠੰਡਕ ਮਹਿਸੂਸ ਕਰੇਗਾ। ਪਰ ਜੇ ਕੋਈ ਆਖੇ ਕਿ ਮਨ ਵੀ ਮੇਰਾ ਠੰਡਾ ਹੋ ਗਿਆ ਹੈ, ਮਨ ਵੀ ਸ਼ਾਂਤ ਹੋ ਗਿਆ ਹੈ, ਕਹਿੰਦੇ ਮਨ ਤੱਕ ਇਹਨਾਂ ਦੀ ਪਕੜ ਨਹੀਂ ਹੈ, ਮਨ ਤੱਕ ਇਹਨਾਂ ਦੀ ਪਹੁੰਚ ਨਹੀਂ ਹੈ। ਨੈ ਸੀਤਲੰ ਚੰਦਰ ਦੇਵੈ, ਨੈ ਸੀਤਲੰ ਬਾਵਨ ਚੰਦਨੈ, ਨੈ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸਵੱਜਨੈ। ਕਹਿੰਦੇ ਠੀਕ ਹੈ, ਠੰਡਾ ਹੈ ਚੰਦਰਮਾ, ਜਿੰਨੀ ਮਰਜ਼ੀ ਦਿਨੇ ਗਰਮੀ ਹੋਵੇ, ਰਾਤ ਨੂੰ ਜਿਹੜਾ ਚੰਦਰਮਾ ਹੈ ਨਾ, ਬਾਹਰ ਦੀ ਗਰਮੀ ਨੂੰ ਦੂਰ ਕਰ ਦਿੰਦਾ ਹੈ, ਠੰਡਿਆਂ ਕਰ ਦਿੰਦਾ ਹੈ ਧਰਤੀ ਨੂੰ। ਚੰਦਨ ਵੀ ਠੰਡਾ ਹੈ, ਸਰਦੀ ਦੀ ਰੁੱਤ ਵੀ ਠੰਡੀ ਹੈ। ਚੰਦਨ ਚੰਦ ਨਾ ਸ਼ਰਦ ਰੁੱਤ, ਪਰ ਕਹਿੰਦੇ ਸਭ ਤੋਂ ਠੰਡਾ ਜਿਹੜਾ ਹੈ ਨਾ, ਉਹ ਹੈ ਪਰਮਾਤਮਾ ਦਾ ਨਾਮ। ਅਸਲ ਦੇ ਵਿੱਚ ਠੰਡ ਪੈਂਦੀ ਹੈ ਜਦੋਂ ਬੰਦਾ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਬਾਣੀ ਸੁਣਦਾ ਹੈ, ਉਦੋਂ ਸ਼ਾਂਤੀ ਮਿਲਦੀ ਹੈ। ਚੰਦਨ ਚੰਦਨ ਸ਼ਰਦ ਰੁੱਤ, ਕਹਿੰਦੇ ਇਹ ਚੰਦਨ ਚੰਦਰਮਾ ਅਤੇ ਜਿਹੜੀ ਸਰਦੀ ਦੀ ਰੁੱਤ ਹੈ, ਇਸ ਦੇ ਨਾਲ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ, ਵਾਸ਼ਨਾ ਦੀ, ਹੰਕਾਰ ਦੀ ਜਿਹੜੀ ਤਪਸ਼ ਹੈ, ਉਹ ਦੂਰ ਨਹੀਂ ਹੋ ਸਕਦੀ।
ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ।
ਇਹ ਅਗਨ ਕਿਵੇਂ ਬੁੱਝ ਸਕਦੀ ਹੈ? ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਫਿਰ ਇਹ ਜਿਹੜੀ ਅਗਨ ਹੈ, ਪਦਾਰਥਾਂ ਦੇ ਨਾਲ ਨਹੀਂ ਬੁੱਝਦੀ। ਤ੍ਰਿਸ਼ਨਾ ਦੀ ਅਗਨ, ਜਿੰਨੇ ਮਰਜ਼ੀ ਪਦਾਰਥ ਮਿਲਦੇ ਜਾਣ ਮਿਲਦੇ ਜਾਣ, ਬੰਦਾ ਹੋਰ ਤ੍ਰਿਸ਼ਨਾਲੂ ਹੁੰਦਾ ਜਾਂਦਾ ਹੈ, ਭੁੱਖ ਹੋਰ ਵੱਧਦੀ ਜਾਂਦੀ ਹੈ। ਜਿੰਨੇ ਮਰਜ਼ੀ ਬੰਦੇ ਨੂੰ ਗ੍ਰਸਤ ਸੁੱਖ ਮਿਲ ਜਾਵੇ, ਪਰ ਕਹਿੰਦੇ ਇਹ ਜਿਹੜੀ ਹੈ ਨਾ, ਜਿਹੜਾ ਵਾਸ਼ਨਾ ਗ੍ਰਸਤ ਜੀਵ ਹੈ, ਉਹ ਕਿੱਥੇ ਸ਼ਾਂਤ ਹੁੰਦਾ ਹੈ? ਜਿੰਨੀ ਮਰਜ਼ੀ ਪ੍ਰਭਤਾ ਮਿਲ ਜਾਵੇ, ਵੱਡੀ ਤੋਂ ਵੱਡੀ ਕੁਰਸੀ ਮਿਲ ਜਾਵੇ, ਬੰਦਾ ਕਿੱਥੇ ਸ਼ਾਂਤ ਹੁੰਦਾ ਹੈ? ਹੰਕਾਰ ਹੋਰ ਵੱਧਦਾ ਜਾਂਦਾ ਹੈ, ਹੋਰ ਵੱਧਦਾ ਜਾਂਦਾ ਹੈ। ਇਹ ਕੁਰਸੀਆਂ ਨੇ ਬੰਦੇ ਨੂੰ ਸ਼ਾਂਤ ਕਰ ਸਕਦੀਆਂ? ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਸ਼ਾਂਤ ਕਰ ਸਕਦਾ ਹੈ। ਜੇ ਕਰ ਸਕਦੀਆਂ ਹੁੰਦੀਆਂ, ਸਾਰੇ ਰਾਜੇ ਮਹਾਰਾਜੇ ਲੀਡਰ ਲੋਕ ਸਾਰੇ ਸ਼ਾਂਤ ਹੋ ਜਾਂਦੇ? ਇਸ ਤਰ੍ਹਾਂ ਨਹੀਂ ਹੁੰਦਾ। ਆਪਾਂ ਇਹਨਾਂ ਦੀ ਰੀਸ ਜ਼ਰੂਰ ਕਰਦੇ ਹਾਂ ਵੀ ਨਹੀਂ ਆਪਾਂ ਵੀ ਇਹਨਾਂ ਵਾਲੇ ਪਾਸੇ ਚੱਲੀਏ ਜਿਹੜੇ ਇੱਧਰ ਇਹ ਜਾਂਦੇ ਹਨ, ਪਰ ਮਹਾਰਾਜ ਕਹਿੰਦੇ ਸ਼ਾਂਤੀ ਨਹੀਂ ਮਿਲਦੀ, ਭਟਕਣਾ ਵੱਧਦੀ ਹੈ। ਉਦੋਂ ਹੀ ਕਹਿੰਦੇ ਸੀਤਲਤਾਈ ਆਉਂਦੀ ਹੈ ਜੀਵਨ ਦੇ ਵਿੱਚ, ਜਿਸ ਵਕਤ ਬੰਦਾ ਵਾਹਿਗੁਰੂ 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 ਦਾ ਜਾਪ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ। ਸੀਤਲ ਥੀਵੈ ਨਾਨਕਾ, ਥੀਵੈ ਤੋਂ ਭਾਵ ਹੋ ਜਾਂਦਾ ਹੈ ਸੀਤਲ, ਸ਼ਾਂਤ ਹੋ ਜਾਂਦਾ ਹੈ, ਜੀਵਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਜਿਸ ਵਕਤ ਜੀਵ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ।
ਪੌੜੇ ਚਰਨ ਕਮਲ ਕੀ ਓਟਾ, ਉਦਰੇ ਸਗਲ ਜਨ।
ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਚਰਨ ਕਮਲਾਂ ਦੀ ਓਟ ਲੈ ਲਈ, ਆਸਰਾ ਲੈ ਲਿਆ, ਨਾਮ ਦਾ ਆਸਰਾ ਲੈ ਲਿਆ, ਕਹਿੰਦੇ ਸਾਰਿਆਂ ਦਾ ਹੀ ਉਧਾਰ ਹੋ ਗਿਆ। ਇਹ ਨਹੀਂ ਵੀ ਸਤਿਯੁਗ ਦੇ ਭਗਤਾਂ ਦਾ ਜਾਂ ਪਿਛਲੇ ਯੁੱਗਾਂ ਦੇ ਪਿਛਲੇ ਸਮੇਂ ਦੇ ਭਗਤਾਂ ਦਾ ਹੀ ਉਧਾਰ ਹੋਇਆ। ਜਦੋਂ ਜਦੋਂ ਵੀ ਕੋਈ ਪਰਮਾਤਮਾ ਦੀ ਨਾਮ ਦੀ ਓਟ ਲੈਂਦਾ ਹੈ ਉਸ ਦਾ ਉਧਾਰ ਹੋ ਜਾਂਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਦੀ ਓਟ ਲਈ ਉਹਨਾਂ ਦਾ ਭਲਾ ਹੋ ਗਿਆ, ਉਹਨਾਂ ਨੂੰ ਸ਼ਾਂਤੀ ਆ ਗਈ।
ਸੋਹਣਾ ਪ੍ਰਤਾਪ ਗੋਬਿੰਦ ਨਿਰਭਉ ਭਏ ਮਾਨਾ।
ਵਾਹਿਗੁਰੂ ਦੇ ਪਿਆਰੇ ਜਿਸ ਵਕਤ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਸੁਣ ਲੈਂਦੇ ਹਨ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਪ੍ਰਤਾਪ ਬਹੁਤ ਵੱਡਾ ਹੈ। ਜਿੱਥੇ ਵਾਹਿਗੁਰੂ ਦੇ ਬਹੁਤ ਸਾਰੇ ਨਾਮ ਹਨ, ਵਾਹਿਗੁਰੂ ਹੈ, ਰਾਮ ਹੈ, ਗੋਬਿੰਦ ਹੈ, ਉੱਥੇ ਉਸ ਦਾ ਇੱਕ ਨਾਮ ਹੈ ਪ੍ਰਭੂ। ਪ੍ਰਭੂ ਦਾ ਮਤਲਬ ਹੈ ਜਿੰਨੀ ਵੀ ਪ੍ਰਭਤਾ ਹੈ ਨਾ, ਸਾਰੀ ਉਸ ਦੇ ਹੁਕਮ ਦੇ ਹੀ ਅੰਦਰ ਹੈ, ਸਾਰੀ ਪ੍ਰਭਤਾ ਦਾ ਮਾਲਕ। ਕੋਈ ਰਾਜਾ ਮਹਾਰਾਜਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਹਿੰਦੇ ਇਹਨਾਂ ਪੰਕਤੀਆਂ ਤੇ, ਇਹਨਾਂ ਬਚਨਾਂ ਤੇ ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ, ਜਿਨ੍ਹਾਂ ਨੂੰ ਭਰੋਸਾ ਆ ਗਿਆ, ਜਿਨ੍ਹਾਂ ਨੂੰ ਯਕੀਨ ਵੱਜ ਗਿਆ, ਐਸੇ ਗੁਰਮੁਖ ਪਿਆਰੇ ਫਿਰ ਕਹਿੰਦੇ ਕਿਸੇ ਦੇ ਕੋਲੋਂ ਡਰਦੇ ਕਿੱਥੇ ਹਨ। ਨਿਰਭਉ ਭਏ ਮਨ, ਉਹ ਨਿਰਭਉ ਹੋ ਜਾਂਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਤਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ। ਕਿੱਡੀ ਵੱਡੀ ਪ੍ਰਭਤਾ ਦਾ ਮਾਲਕ ਹੈ, ਸਾਰਾ ਡਰ ਜਿਹੜਾ ਹੈ ਨਾ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦਾ ਹੈ।
ਟੋਟ ਨਾ ਆਵੈ ਮੂਲ, ਸੰਚਿਆ ਨਾਮ ਧਨ।
ਸੰਸਾਰ ਦਾ ਧਨ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਜਿੰਨਾ ਮਰਜ਼ੀ ਜਮ੍ਹਾਂ ਕਰ ਲਈਏ, ਇੱਕ ਨਾ ਇੱਕ ਦਿਨ ਇਹ ਘਟਦਾ ਰਹਿੰਦਾ ਹੈ, ਇੱਕ ਨਾ ਇੱਕ ਦਿਨ ਮਿਟਦਾ ਵੀ ਰਹਿੰਦਾ ਹੈ, ਮਿਟ ਵੀ ਜਾਂਦਾ ਹੈ। ਪਰ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਧਨ ਦੀ ਕਮਾਈ ਕੀਤੀ, ਵਾਹਿਗੁਰੂ ਦਾ ਨਾਮ ਉਸ ਦੇ ਵਿੱਚ ਕਦੇ ਵਾਸਤੇ ਤੋਟਾ ਨਹੀਂ ਆਉਂਦਾ, ਘਟਦਾ ਨਹੀਂ ਹੈ, ਮਿਟਦਾ ਨਹੀਂ ਹੈ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਏ। ਇਹ ਕਹਿੰਦੇ ਦਿਨੋਂ ਦਿਨ ਵੱਧਦਾ ਰਹਿੰਦਾ ਹੈ।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੋਨਾ।
ਰੰਗੀਆਂ ਹੋਈਆਂ ਪਵਿੱਤਰ ਆਤਮਾਵਾਂ ਦੇ ਨਾਲ ਮਿਲਾਪ ਕਹਿੰਦੇ ਉਦੋਂ ਹੀ ਹੁੰਦਾ ਹੈ ਜਦੋਂ ਕਿਸੇ ਦੇ ਬਹੁਤ ਪੁੰਨ ਕਰਮ ਹੋਣ, ਵੱਡੇ ਭਾਗ ਹੋਣ। ਉਦੋਂ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਦਾ, ਨਾਮ ਜਪਣ ਵਾਲਿਆਂ ਦਾ, ਸੇਵਾ ਕਰਨ ਵਾਲਿਆਂ ਦਾ, ਸਿਮਰਨ ਕਰਨ ਵਾਲਿਆਂ ਦਾ ਮਿਲਾਪ ਹੁੰਦਾ ਹੈ।
ਆਠ ਪਹਿਰ ਹਰ ਧਿਆਈ, ਹਰ ਜਸ ਨਿਤ ਸੋਨਾ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਅੱਠੇ ਪੈਰ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਜੋ ਹੈ ਉਹ ਸੁਣਨਾ ਚਾਹੀਦਾ ਹੈ। ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਵਾਧੂ ਘਾਟੂ ਸੰਸਾਰੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਹੋਰ ਸੰਸਾਰੀ ਗੱਲ ਨਹੀਂ ਚਲਾਉਣੀ ਚਾਹੀਦੀ, ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਜਪਣਾ ਚਾਹੀਦਾ ਹੈ, ਭਜਨ ਬੰਦਗੀ ਦੀ ਹੀ ਗੱਲ ਕਰਨੀ ਚਾਹੀਦੀ ਹੈ। ਸੋ ਆਓ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਫਰਮਾਨ ਹੈ ਉਸ ਦੇ ਵੀ ਆਪਾਂ ਦਰਸ਼ਨ ਕਰੀਏ ਜੀ।
ਹੱਲੇ ਜਾਰਾਂ ਖੁਸ਼ ਖਬਰੇ।
ਪਾਵਨ ਪਵਿੱਤਰ ਸ਼ਬਦ ਮਹਾਨ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੰਪਰਦਾਇ ਮਹਾਂਪੁਰਸ਼ ਵਿਦਵਾਨਾਂ ਦੇ ਮੁਤਾਬਕ ਜਿਸ ਵਕਤ ਭਗਤ ਨਾਮਦੇਵ ਜੀ ਦੁਆਰਕਾ ਦੇ ਵਿੱਚ ਆਏ, ਉਸ ਵਕਤ ਇੱਕ ਮੁਗਲ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਕਿਉਂਕਿ ਜਿਹੜਾ ਮੁਗਲ ਸੀ ਉਸ ਨੇ ਇਹਨਾਂ ਨੂੰ ਪਕੜਿਆ ਅਤੇ ਬਹੁਤ ਸਾਰਾ ਭਾਰ ਇਹਨਾਂ ਨੂੰ ਚੁਕਾ ਦਿੱਤਾ। ਉਹ ਪੁਰਾਤਨ ਸਮਾਂ ਸੀ ਵਿਗਾਰੀ ਕਰਾਉਣ ਵਾਲਾ, ਜਿਹੜੇ ਬਹੁਤੇ ਜ਼ਬਰਦਸਤ ਲੋਕ ਹੁੰਦੇ, ਇਸ ਤਰ੍ਹਾਂ ਦੇ ਲੋਕ ਜਿਹੜੇ ਸਨ ਹਾਕਮ ਲੋਕ, ਲੋਕਾਂ ਦੇ ਨਾਲ ਧੱਕਾ ਜੋਰੀ ਕਰਨ ਵਾਲੇ ਲੋਕ ਜਿਹੜੇ ਸਨ, ਉਹ ਬੰਦਿਆਂ ਨੂੰ ਪਕੜ ਲੈਂਦੇ, ਆਪਣਾ ਬੋਝ ਜਿਹੜਾ ਸੀ, ਭਾਰ ਜਿਹੜਾ ਸੀ, ਉਹਨਾਂ ਦੇ ਸਿਰ 'ਤੇ ਚੁਕਾ ਦਿੰਦੇ ਅਤੇ ਫਿਰ ਜਿੱਥੇ ਉਹਨਾਂ ਦਾ ਦਿਲ ਕਰਦਾ ਉੱਥੇ ਪਹੁੰਚਾਉਂਦੇ, ਉਸ ਦੇ ਇਵਜ ਦੇ ਵਿੱਚੋਂ ਕੁਝ ਵੀ ਨਹੀਂ ਦਿੰਦੇ ਸਨ। ਸਤਿਗੁਰੂ ਜੀ ਨੇ ਇਹ ਵਿਗਾਰੀ ਸ਼ਬਦ ਬਹੁਤ ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਿਆ ਹੈ। ਜਿਉਂ ਵਿਗਾਰੀ ਕਹਿ ਸਿਰ ਦੀਜੈ ਦਾਮ, ਉਨ ਖਸਮੇ ਕੇ ਗ੍ਰਹਿ ਉਨ ਦੁੱਖ ਸਹਾਮ, ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ, ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਤੋ ਕਹਿੰਦੇ ਜੋ ਭਗਤ ਨਾਮਦੇਵ ਜੀ ਸਨ, ਇਹ ਦੇਖ ਕੇ ਨਾ ਐਸੇ ਜਬਰਨ ਬੰਦੇ ਵੱਲ, ਮੁਗਲ ਵੱਲ ਦੇਖ ਕੇ ਆਖਣ ਲੱਗੇ ਕਿ ਐ ਮੁਗਲ, ਤੇਰੇ ਵਿੱਚੋਂ ਵੀ ਮੈਨੂੰ ਪਰਮਾਤਮਾ ਦਾ ਹੀ ਰੂਪ ਦਿਖਾਈ ਦੇ ਰਿਹਾ ਹੈ। ਕਹਿੰਦੇ ਜਿਸ ਵਕਤ ਕਿਸੇ ਭਾਗਾਂ ਵਾਲੇ ਦੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ, ਉਸ ਵਕਤ ਫਿਰ ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਦੁਸ਼ਮਣ ਵਿੱਚ, ਮਿੱਤਰ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਇੱਕ ਛੋਟੀ ਜਿਹੀ ਇਤਿਹਾਸਕ ਘਟਨਾ ਸੁਣਾ ਕੇ ਫਿਰ ਆਪਾਂ ਆਖਰੀ ਅਰਥ ਕਰਾਂਗੇ। ਧੰਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ, ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ, ਇੱਕ ਭਾਈ ਜੱਗਾ ਨਾਮ ਦਾ ਗੁਰਸਿੱਖ ਰਹਿੰਦਾ ਹੈ, ਜਿਹੜਾ ਬੜੇ ਲਗਨ ਦੇ ਨਾਲ ਸਤਿਗੁਰਾਂ ਦੇ ਹਜ਼ੂਰ ਸੇਵਾ ਕਰਦਾ ਹੈ ਬੜੇ ਪਿਆਰ ਦੇ ਨਾਲ। ਹੁਣ ਸਤਿਗੁਰੂ ਵੀ ਉਸ ਦੇ ਨਾਲ ਬੜਾ ਪਿਆਰ ਕਰਦੇ ਹਨ, ਕਿਉਂਕਿ ਗੁਰੂ ਦਾ ਬਿਰਦ ਹੀ ਐਸਾ ਹੈ ਕਿ ਜਿਹੜਾ ਬੰਦਾ ਗੁਰੂ ਵੱਲ ਇੱਕ ਕਦਮ ਵਧਾਵੇ, ਗੁਰੂ ਉਸ ਵੱਲ ਹਜ਼ਾਰਾਂ ਕਦਮ ਵਧਾਉਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸੇਵਾ ਤਾਂ ਸਾਰੇ ਕਰਦੇ ਹਨ, ਪਰ ਨੀਯਤ ਦੇ ਵਿੱਚ ਫਰਕ ਆ ਜਾਂਦਾ ਹੈ ਨਾ। ਬੰਦੇ ਦੀ ਨੀਯਤ ਕਿਸ ਤਰ੍ਹਾਂ ਦੀ ਹੈ? ਕਹਿੰਦੇ ਘਰ ਹੀ ਬੈਠਿਆਂ ਸ਼ਉ ਮਿਲੇ, ਜੇ ਨੀਯਤ ਰਾਸ ਕਰੇ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ। ਇੱਕ ਆਪਾ ਜਣਾ ਕੇ ਸੇਵਾ ਕਰਦੇ ਹਨ, ਇੱਕ ਆਪਾ ਮਿਟਾ ਕੇ ਸੇਵਾ ਕਰਦੇ ਹਨ, ਫਰਕ ਇੰਨਾ ਹੈ ਨਾ। ਹੁਣ ਸਤਿਗੁਰੂ ਕਲਗੀਧਰ ਵੀ ਉਸ ਦੇ ਨਾਲ ਬੜਾ ਪਿਆਰ ਕਰਦੇ, ਕਦੇ ਬਾਂਹ ਤੋਂ ਫੜ ਕੇ ਆਪਣੇ ਲਾਗੇ ਬਿਠਾ ਲੈਂਦੇ, ਕਦੇ ਆਵਾਜ਼ਾਂ ਮਾਰਦੇ ਪਿਆਰ ਨਾਲ, ਭਾਈ ਜੱਗਾ ਸਿੰਘ ਇੱਧਰ ਆਓ, ਇੱਧਰ ਆਓ, ਆਓ ਕੰਮ ਕਰੋ। ਜਿਹੜੇ ਹੋਰ ਲਾਗੇ ਸਨ ਸਾਡੇ ਵਰਗੇ, ਉਹ ਈਰਖਾ ਕਰਨ ਲੱਗ ਪਏ, ਆਖਣ ਲੱਗੇ ਵੀ ਅਸੀਂ ਵੀ ਬੜੇ ਸਾਲਾਂ ਦੇ ਸੇਵਾ ਕਰ ਰਹੇ ਹਾਂ, ਸਤਿਗੁਰ ਜੱਗੇ ਦੇ ਨਾਲ ਬੜਾ ਪ੍ਰੇਮ ਕਰਦੇ ਹਨ। ਉਹਨਾਂ ਕੋਲੋਂ ਰਿਹਾ ਹੀ ਨਾ ਗਿਆ, ਇੱਕ ਦਿਨ ਇਕੱਲਿਆਂ ਦੇਖ ਕੇ ਭਾਈ ਜੱਗੇ ਨੂੰ ਉਹ ਈਰਖਾਲੂ ਜਿਹੜੇ ਸ਼ਰਧਾਲੂ ਸਨ ਉਹਨਾਂ ਨੇ ਕੋਟੀ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੂੰ ਪਤਾ ਲੱਗਿਆ, ਸਤਿਗੁਰੂ ਜੀ ਨੇ ਭਾਈ ਜੱਗਾ ਜੀ ਨੂੰ ਵੀ ਆਪਣੇ ਹਜ਼ੂਰ ਬੁਲਾ ਲਿਆ, ਉਹਨਾਂ ਨੂੰ ਵੀ ਬੁਲਾ ਲਿਆ, ਆਖਣ ਲੱਗੇ ਭਾਈ ਜੱਗਾ ਜੀ ਦੱਸੋ ਤੁਹਾਨੂੰ ਕਿਸਨੇ ਮਾਰਿਆ ਹੈ। ਭਾਈ ਜੱਗਾ ਜੀ ਆਖਣ ਲੱਗੇ ਸਤਿਗੁਰ, ਮਾਰਨ ਵਾਲੇ ਵੀ ਤੁਸੀਂ, ਪੁੱਛਣ ਵਾਲੇ ਵੀ ਤੁਸੀਂ। ਮਹਾਰਾਜ ਮੈਨੂੰ ਹੁਣ ਕੋਈ ਫਰਕ ਨਹੀਂ ਰਹਿ ਗਿਆ ਮੇਰੇ ਜੀਵਨ ਦੇ ਵਿੱਚ, ਦੁਸ਼ਮਣ ਵਿੱਚ ਅਤੇ ਮਿੱਤਰ ਦੇ ਵਿੱਚ ਮੈਨੂੰ ਕੋਈ ਫਰਕ ਦਿਖਾਈ ਨਹੀਂ ਦਿੰਦਾ। ਭਗਤ ਨਾਮਦੇਵ ਜੀ ਦਾ ਇੱਕ ਹੋਰ ਸ਼ਬਦ ਆਉਂਦਾ ਹੈ ਪਾਵਨ ਬਾਣੀ ਦੇ ਅੰਦਰ, ਪਰਮਾਤਮਾ ਨੇ ਕਿਹਾ, ਐ ਨਾਮਦੇਵ, ਜਿਨ੍ਹਾਂ ਲੋਕਾਂ ਨੇ ਤੇਰੇ ਛੈਣੇ ਖੋਹ ਲਏ, ਤੇਰੀਆਂ ਖੜਤਾਲਾਂ ਖੋਹ ਲਈਆਂ, ਉਹਨਾਂ ਨੂੰ ਸਬਕ ਸਿਖਾਵਾਂ। ਆਖਣ ਲੱਗੇ, ਭਗਤ ਕਰਤ ਮੇਰੇ ਤਾਲ ਛਿਨਾਏ, ਕਿਸ ਪੈ ਕਰੋ ਪੁਕਾਰਾ, ਨਾਮੇ ਕਾ ਸਵਾਮੀ ਅੰਤਰ ਜਾਮੀ, ਫਿਰੇ ਸਗਲ ਦੇਸਵਾ। ਆਖਣ ਲੱਗੇ, ਐ ਭਗਵਾਨ, ਮੇਰੀਆਂ ਖੜਤਾਲਾਂ ਮੇਰੇ ਛੈਣੇ ਖੋਹਣ ਵਾਲੇ ਵੀ ਤੁਸੀਂ ਹੀ, ਹੋਰ ਕੌਣ ਸੀ, ਹੋਰ ਕੌਣ ਖੋਹ ਸਕਦਾ ਹੈ ਤੁਹਾਥੋਂ ਬਗੈਰ, ਤੁਹਾਡੀ ਇਜਾਜ਼ਤ ਤੋਂ ਬਗੈਰ ਕੋਈ ਕੁਝ ਨਹੀਂ ਕਰ ਸਕਦਾ। ਭਾਵ ਜਿਨ੍ਹਾਂ ਦੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਦੀ ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਇੱਥੇ ਵੀ ਜਿਸਨੇ ਵਿਗਾਰੀ ਦੇ ਉੱਪਰ ਲਗਾਇਆ ਉਸ ਦੇ ਵਿੱਚ ਵੀ ਭਗਤ ਨਾਮਦੇਵ ਜੀ ਪਰਮਾਤਮਾ ਦਾ ਹੀ ਰੂਪ ਦੇਖ ਰਹੇ ਹਨ, ਉਹਨਾਂ ਦੇ ਨਾਲ ਜਿਵੇਂ ਗੱਲਬਾਤ ਕਰ ਰਹੇ ਹਨ, ਭਗਤ ਨਾਮਦੇਵ ਜੀ ਨੇ ਉਸ ਦਾ ਜ਼ਿਕਰ ਕੀਤਾ ਹੈ।
ਪਲ ਪਲ ਜਾਓ ਹੋ ਬਲ ਬਲ ਜਾਓ,
ਹੈਰਾਨੀ ਜਨਕ ਹੈ ਹੱਲੇ ਯਾਰਾਂ, ਹੇ ਮੇਰੇ ਯਾਰ, ਹੇ ਮੇਰੇ ਮਿੱਤਰ, ਹੇ ਮੇਰੇ ਸੱਜਣਾ, ਹੇ ਵਾਹਿਗੁਰੂ, ਇਹ ਤਾਂ ਬੜੀ ਖੁਸ਼ ਖਬਰੀ ਹੈ, ਖੁਸ਼ੀ ਵਾਲੀ ਖਬਰ ਹੈ। ਹੱਲੇ ਯਾਰਾਂ ਖੁਸ਼ ਖਬਰੀ, ਇਹ ਖੁਸ਼ੀ ਵਾਲੀ ਖਬਰ ਹੈ। ਮੈਂ ਤੈਥੋਂ ਸਦਕੇ ਜਾਂਦਾ ਹਾਂ, ਬਲਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
ਨੇਕੇ ਤੇਰੇ ਬਿਗਾਰੀ ਆਲੇ ਤੇਰਾ ਨਾਉ,
ਤੇਰੀ ਜਿਹੜੀ ਵਿਗਾਰੀ ਹੈ ਨਾ, ਜਿਸ ਵਿਗਾਰ ਦੇ ਵਿੱਚ ਤੂੰ ਸਾਨੂੰ ਲਾਇਆ ਹੈ, ਉਹ ਬੜੀ ਚੰਗੀ ਹੈ, ਅੰਤਰੀਵ ਭਾਵ ਹਨ। ਕਈ ਵਾਰੀ ਕਈ ਜੀਵ ਚਾਹੁੰਦੇ ਹਨ ਅਸੀਂ ਸੇਵਾ ਕਰੀਏ, ਪਰ ਉਹਨਾਂ ਦੇ ਕੋਲੋਂ ਹੋ ਨਹੀਂ ਪਾਉਂਦੇ। ਜੀ ਬੜਾ ਕਰਦਾ ਹੈ ਅਸੀਂ ਵੀ ਅੰਮ੍ਰਿਤ ਵੇਲੇ ਉੱਠਿਆ ਕਰੀਏ, ਅਸੀਂ ਵੀ ਸਿਮਰਨ ਕਰਿਆ ਕਰੀਏ, ਪਰ ਉਦੋਂ ਹੀ ਪਤਾ ਚੱਲਦਾ ਹੈ ਜਦੋਂ 8 ਵੱਜ ਜਾਂਦੇ ਹਨ। ਪਰ ਕਈ ਵਾਹਿਗੁਰੂ ਦੇ ਪਿਆਰੇ ਢਿੱਲ ਮੱਠ ਵੀ ਕਰਨ ਦੀ ਕੋਸ਼ਿਸ਼ ਕਰਨ, ਉਹਨਾਂ ਨੂੰ ਬਦੋ ਬਦੀ ਮਾਲਕ ਸੇਵਾ ਦਿੰਦੇ ਹਨ। ਢਿੱਲ ਮੱਠ ਕਰਨ, ਬਦੋ ਬਦੀ ਉਹਨਾਂ ਨੂੰ ਸਿਮਰਨ ਵਾਲੇ ਪਾਸੇ ਲਾਇਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਨੀਅਤ ਚੰਗੀ ਹੁੰਦੀ ਹੈ, ਨੀਅਤ ਦੀ ਗੱਲ ਹੈ ਨਾ। ਕਹਿੰਦੇ, ਹੇ ਵਾਹਿਗੁਰੂ, ਜਿਹੜੇ ਸੇਵਾ ਸਿਮਰਨ ਦੀ ਵਿਗਾਰੀ ਦੇ ਵਿੱਚ ਤੂੰ ਸਾਨੂੰ ਲਾਇਆ ਹੈ ਨਾ, ਉਹ ਬੜੀ ਚੰਗੀ ਹੈ, ਤੇਰਾ ਨਾਮ ਬੜਾ ਮਹਾਨ ਹੈ।
ਰਹਾਉ,
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ,
ਕਿੱਥੋਂ ਆਇਆ ਹੈ, ਕਿੱਥੇ ਗਿਆ ਸੀ, ਕਿੱਥੇ ਰਫਤੀ, ਕਿਹੜੇ ਪਾਸੇ ਨੂੰ ਤੂੰ ਜਾਣਾ ਹੈ।
ਦੁਆਰਕਾ ਨਗਰੀ ਰਾਸ ਬੁਗੋਈ,
ਕਿਉਂਕਿ ਦੁਆਰਕਾ ਨਗਰੀ ਹੈ, ਤੂੰ ਸੱਚੋ ਸੱਚ ਹੀ ਦੱਸਣਾ ਕਰੀ।
ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ,
ਜਿਹੜੀ ਤੇਰੀ ਪਗੜੀ ਹੈ, ਤੇਰੀ ਦਸਤਾਰ ਹੈ, ਉਹ ਬੜੀ ਖੂਬ ਹੈ, ਬੜੀ ਸੋਹਣੀ ਹੈ, ਤੇਰੇ ਬਚਨ ਵੀ ਬੜੇ ਮਿੱਠੇ ਹਨ।
ਦੁਆਰਕਾ ਨਗਰੀ ਕਾਹੇ ਕੇ ਮਗੋਲਾ,
ਪਰ ਕਹਿੰਦੇ ਦੁਆਰਕਾ ਨਗਰੀ ਦੇ ਵਿੱਚ ਜਿਹੜੇ ਤੁਸੀਂ ਮੁਗਲ ਦਾ ਰੂਪ ਦਿਖਾਇਆ ਹੈ, ਉੱਥੇ ਮੁਗਲ ਦਾ ਕੀ ਕੰਮ। ਜਿਸ ਤਰ੍ਹਾਂ ਦੀ ਨਗਰੀ ਹੋਵੇ ਉਸੇ ਤਰ੍ਹਾਂ ਦੇ ਹੀ ਲੋਕ ਹੁੰਦੇ ਹਨ ਨਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਕਿਹਾ ਸੀ, ਸ਼੍ਰੀ ਦਰਬਾਰ ਸਾਹਿਬ ਜੀ ਦੇ ਅਟੈਕ ਤੋਂ ਬਾਅਦ ਇਹ ਬਚਨ ਕਹੇ ਸਨ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਇੱਥੇ ਤਾਂ ਸ਼ਰਧਾਲੂ ਚਾਹੀਦੇ ਸਨ, ਕੀਰਤਨ ਸੁਣਨ ਵਾਲੇ, ਕੀਰਤਨ ਕਰਨ ਵਾਲੇ, ਗੁਰਮੁਖ ਪਿਆਰੀਆਂ ਸੰਗਤਾਂ ਚਾਹੀਦੀਆਂ ਸਨ। ਇਹ ਖਾਕੀ ਵਰਦੀਆਂ ਵਾਲੇ ਕਿੱਥੋਂ ਆ ਗਏ? ਐਸੀ ਪਵਿੱਤਰ ਨਗਰੀ, ਲੋਕਾਂ ਤੋਂ ਹੀ ਨਗਰੀ ਦਾ ਪਤਾ ਚੱਲ ਜਾਂਦਾ ਹੈ। ਹਜ਼ੂਰ ਸਾਹਿਬ ਜਾਓ, ਪਟਨਾ ਸਾਹਿਬ ਜਾਓ, ਪੀਲੀਆਂ ਦਸਤਾਰਾਂ ਵਾਲੇ ਤੁਹਾਨੂੰ ਦਿਖ ਪੈਣਗੇ, ਦੂਰੋਂ ਹੀ ਪਤਾ ਚੱਲ ਜਾਵੇਗਾ ਹਜ਼ੂਰ ਸਾਹਿਬ ਆ ਗਏ ਆ। ਸ਼੍ਰੀ ਅੰਮ੍ਰਿਤਸਰ ਸਾਹਿਬ ਆਓ, ਇਹ ਪੇਚਾਂ ਵਾਲੀਆਂ ਦਸਤਾਰਾਂ ਵਾਲੇ ਤੁਹਾਨੂੰ ਦਿਖਾਈ ਦੇ ਜਾਣਗੇ, ਪਤਾ ਚੱਲ ਜਾਵੇਗਾ। ਗੁਰੂ ਕੀ ਨਗਰੀ ਦੇ ਵਿੱਚ ਲੋਕਾਂ ਤੋਂ ਹੀ ਪਤਾ ਚੱਲ ਜਾਂਦਾ ਹੈ, ਸੰਗਤਾਂ ਤੋਂ ਹੀ ਪਤਾ ਚੱਲ ਜਾਂਦਾ ਹੈ। ਆਖਣ ਲੱਗੇ, ਹੈਗੀ ਤਾਂ ਦੁਆਰਕਾ ਨਗਰੀ ਹੈ, ਪਰ ਇੱਥੇ ਮੁਗਲ ਦਾ ਕੀ ਕੰਮ, ਕਾਹੇ ਕਿ ਮੁਗੋਲ ਇੱਥੇ ਮੁਗਲ ਕਾਹਦੇ ਵਾਸਤੇ, ਤੂੰ ਮੁਗਲ ਨਹੀਂ, ਅਸਲ ਦੇ ਵਿੱਚ ਪਰਮਾਤਮਾ ਆਪ ਹੀ ਆਇਆ ਹੈ ਮੇਰੀ ਪ੍ਰੀਖਿਆ ਲੈਣ ਵਾਸਤੇ।
ਚੰਦੀ ਹਜ਼ਾਰ ਆਲਮ ਏਕ ਲਖਾਨਾ,
ਕਹਿੰਦੇ ਹਜ਼ਾਰਾਂ ਹੀ ਉਸਦੇ ਆਲਮ ਹਨ, ਲੋਕ ਹਨ, ਬਹੁਤ ਦੂਰ ਦੁਰਾਡੇ ਤੱਕ ਤੇਰਾ ਵਾਸਾ ਹੈ। ਕਹਿੰਦੇ ਹੇ ਖਾਨ ਵਾਹਿਗੁਰੂ ਪਰਮੇਸ਼ਰ, ਤੂੰ ਇੱਕ ਹੀ ਹੈ, ਸਾਰੇ ਆਲਮਾਂ ਦਾ, ਸਾਰੇ ਲੋਕਾਂ ਦਾ ਮਾਲਕ ਹੈ।
ਹਮ ਚਿਰੀ ਪਾਤਸ਼ਾਹ ਸਾਂਵਲੇ ਵਰਨਾ,
ਕਹਿੰਦੇ ਸਾਡਾ ਤੂੰ ਪਾਤਸ਼ਾਹ ਹੈ, ਸਾਂਵਲੇ ਵਰਨ ਵਾਲਾ ਇੱਕ ਪ੍ਰਮਾਣ ਰੂਪ ਦੇ ਵਿੱਚ ਕਿਹਾ ਗਿਆ ਹੈ, ਕਿਉਂਕਿ ਵਚਨ ਕਰਨ ਵਾਸਤੇ ਕੋਈ ਨਾ ਕੋਈ ਸ਼ਬਦ ਵਰਤਣੇ ਪੈਂਦੇ ਹਨ। ਉਸ ਤਰ੍ਹਾਂ ਸਤਿਗੁਰਾਂ ਨੇ ਫਰਮਾਇਆ ਹੈ, ਜਾ ਕਰ ਰੂਪ ਰੰਗ ਨੇ ਜਨਿਤ ਸੋ ਕਿਮ ਸ਼ਿਆਮ ਕਹਿ ਹੈ। ਪਰ ਨਾਮ ਤਾਂ ਲੈਣਾ ਹੈ ਨਾ ਪਰਮਾਤਮਾ ਦਾ, ਕੋਈ ਨਾ ਕੋਈ ਤਾਂ ਸ਼ਬਦ ਵਰਤਣੇ ਹੀ ਪੈਣਗੇ ਨਾ। ਇਸ ਕਰਕੇ ਕਿਹਾ ਸਾਂਵਲੇ ਵਰਨ ਵਾਲਾ, ਸਾਂਵਲੇ ਰੰਗ ਵਾਲਾ।
ਆਸ ਪਤ ਗਜ ਪਤ ਨਰ ਹੈ ਨਰਿੰਦ,
ਆਸ ਪਤ ਕਹਿੰਦੇ ਜਿਵੇਂ ਘੋੜਿਆਂ ਦਾ ਪਤੀ, ਗਜਪਤ ਹਾਥੀਆਂ ਦਾ ਪਤੀ, ਐਰਾਵਤ ਹਾਥੀ ਆਦਿਕ, ਨਰੇ ਨਰਿੰਦ ਮਨੁੱਖਾਂ ਦਾ ਰਾਜਾ ਆਦਿਕ, ਇਹ ਸਾਰਾ ਕੁਝ ਕਹਿ ਕੇ ਕਿਹਾ ਹੈ ਕਿ ਅਸਲ ਦੇ ਵਿੱਚ ਸਾਰਿਆਂ ਦੇ ਰਾਜਿਆਂ ਦਾ ਰਾਜਾ ਤੂੰ ਆਪ ਹੀ ਹੈ।
ਨਾਮੇ ਕੇ ਸਵਾਮੀ ਮੀਰ ਮੁਕੰਦ,
ਨਾਮਦੇਵ ਦੇ ਸਵਾਮੀ ਮਾਲਕ ਮੁਕਤੀਦਾਤਾ ਵਾਹਿਗੁਰੂ ਪਰਮੇਸ਼ਰ ਜੀ, ਤੂੰ ਸਾਰੇ ਪਾਸੇ ਮੈਨੂੰ ਆਪ ਹੀ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਭਗਤ ਨਾਮਦੇਵ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਬ੍ਰਹਮ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਐਸੀ ਦ੍ਰਿਸ਼ਟੀ ਜਿਹੜੀ ਹੈ ਸਾਰਿਆਂ ਨੂੰ ਨਸੀਬ ਹੋਵੇ, ਕਿਉਂਕਿ ਆਪਾਂ ਸਧਾਰਨ ਜੀਵਾਂ ਨੂੰ ਤਾਂ ਮਿੱਤਰਾਂ ਦੇ ਵਿੱਚ ਵੀ ਪਰਮਾਤਮਾ ਨਹੀਂ ਦਿਖਾਈ ਦਿੰਦਾ, ਦੁਸ਼ਮਣ ਦੇ ਵਿੱਚ ਕਿੱਥੋਂ ਦਿਖਾਈ ਦੇਣਾ ਹੈ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਫਰਮਾਇਆ ਹੈ ਕਿ ਹੇ ਵਾਹਿਗੁਰੂ ਜੀ, ਜੇ ਸੂਫੀਆਂ ਦੇ ਵਿੱਚ ਤੂੰ ਹੈ ਤਾਂ ਕਾਫਰਿਆਂ ਦੇ ਵਿੱਚ ਕੌਣ ਹੈ? ਕਾਫਰਾਂ ਵਿੱਚ ਵੀ ਤਾਂ ਤੂੰ ਹੀ ਬੈਠਾ ਹੋਇਆ ਹੈ ਨਾ। ਗਾਹੇ ਸੂਫੀ ਗਾਹੇ ਜਾਹਦ ਗਹਿ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ ਦਾਰਦ ਬੁੱਤ ਅਯਾਰਮਾ। ਫਿਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਆਉਂਦੇ ਹਨ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਸਤਿਗੁਰ ਸਾਰਿਆਂ ਦੇ ਉੱਪਰ ਕਿਰਪਾ ਕਰਨ, ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ। ਸਮੂਹ ਸੰਗਤਾਂ ਦਾ, ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਭੁੱਲਾ ਚੁੱਕਾਂ ਦੀ ਖਿਮਾ ਜੀ।
ਆਸ ਪਤ ਗਜ ਪਤ ਨਰ ਹੈ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।